एको ओंकार सतनाम कर्ता पुरख निरभउ निरवैर अकाल मूरत अजूनी सैभं गुर प्रसाद जप आदि सच जुगाद सच है भी सच नानक होसी भी सच। मैं मूर्ख की केतक बात है कोट पराधी तरिया रे गुरु नानक जिन सुनिया पेखिया से फिर गर्भास न मर परया रे। गुरु नानक जिन सुनिया पेखिया से फिर गर्भास न परया रे। वाहिगुरु जी श्लोक महला पहला गऊ ब्राह्मण कौ कर लाभ हो गोबर तरण ना जाई तोती टिका तै जप माली धान मलेच्छा खाही अंतर पूजा पढ़ै कतेबा संजम तुरका पाई छोड़ी ले पाखंडा नाम लै जाहे तरंदा छोड़ी ले पाखंडा नाम लै जाहे तरंदा। वाहिगुरु जी का खालसा वाहिगुरु जी की फतेह। परम सन्मान जो गुरु की साजी नवाजी साध संगत जी अपनी सुरत नूं सतगुरु महाराज गुरु नानक साहब के चरणों में श्री सुल्तानपुर साहब लै चलीए जिथे सच्चे पातशाह जी महाराज ने बहुत लम्मा समा गुजारिया है। जीवन का काफ़ी हिस्सा सतगुरु जी सुल्तानपुर साहब विच रह के 13-13 तोलिया मोदीखाना चलाया। अजकल उस जगह पर गुरद्वारा हट साहब बनया होया है संगतां दर्शन करदियां ने। इस नगर दे विच गली गली विच चप्पे चप्पे ते सतगुरु महाराज साहब जी दे चरण पए हन। सुल्तानपुर साहब श्री ननकाणा साहब ते करतारपुर साहब ये तीन ऐसे नगर हन जिथे गुरु महाराज साहब जी बहुत समा अपने जीवन दा गुजारिया है। बाकी स्थानां ते सारे विश्व भर दे विच सतगुरु विचरे हन। वह गल वखरी है कि सतगुरु मेरा सदा सदा ना आवे ना जाए वह अविनाशी पुरख है सब मैं रहा समाए। सतगुरु जी तो हर जगह पर सदा ही विराजमान हैं पर शरीरक तौर पर जिहड़ा स्वरूप सतगुरु ने साडे लई धारण किया सी उहदे विचों जिहड़ा समा है वह श्री सुल्तानपुर साहब विखे विशेष करके गुजारिया है। ਇੱਥੇ ਸਤਿਗੁਰੂ ਜੀ ਨੇ ਬਹੁਤ ਸਾਰੀ ਬਾਣੀ ਵੀ ਉਚਾਰਨ ਕੀਤੀ ਉਪਦੇਸ਼ ਵੀ ਦਿੱਤੇ ਹਨ ਔਰ ਮਹਾਰਾਜ ਸਾਹਿਬ ਜੀ ਨੇ ਆਪਣੀਆਂ ਅੱਖਾਂ ਨਾਲ ਸਮਾਜ ਨੂੰ ਬਰੀਕੀ ਨਾਲ ਤੱਕਿਆ ਵੀ ਹੈ। ਸਮਾਜ ਦਾ ਦੋਗਲਾਪਣ ਜਿਨ ਮਨ ਹੋਰ ਮੁੱਖ ਹੋਰ ਮਨ ਵਿੱਚ ਕੁਝ ਹੋਰ ਹੈ ਅੰਦਰੋਂ ਕੁਝ ਹੋਰ ਹਨ ਬਾਹਰੋਂ ਕੁਝ ਹੋਰ ਹਨ ਇਹ ਦੋਗਲਾਪਣ ਦੇਖ ਕੇ ਸਤਿਗੁਰੂ ਜੀ ਨੇ समय समय समाज नूं सुधारन लई उपदेश भी दिते हन। जदों महाराज साहब जी पेई नदी दे किनारे एक पुल बनिया होया सी पुराने जमाने विच क्योंकि सुल्तानपुर जिहड़ा सी ये पठाणा ने वसाया होया पुराना शहर नगर सीगा लोधी पठान सुल दौलत खां इत्थे राज करदा सी। बाद विच उसने लुधियाणे आ डेरा लाया ते पंजाब दे विच इस इलाके विच बहुत वड्डा असर करदा आदमी दौलत खान नवाब इत्थे रहिंदा सी जिस करके शहर दे बार बार वपारियां वास्ते एक चुंगी बनी हुई सी। चुंगी उस जगह नूं कहिंदे हन जिथे सरकारी करिंदे ਬਾਹਰੋਂ ਆਉਣ ਵਾਲਿਆਂ ਅਤੇ ਅੰਦਰੋਂ ਜਾਣ ਵਾਲਿਆਂ ਦੇ ਟੈਕਸ ਦਾ ਹਿਸਾਬ ਕਿਤਾਬ ਰੱਖਦੇ ਹਨ। ਜਿਹੜਾ ਕੋਈ ਸਮਾਨ ਬਾਹਰੋਂ ਆਉਂਦਾ ਹੈ ਨਗਰ ਦੇ ਵਿੱਚ ਉਹਦੇ ਉੱਤੇ ਟੈਕਸ ਲਾ ਲੈਂਦੇ ਹਨ ਕਰ ਲਾ ਲੈਂਦੇ ਹਨ। ਉੱਥੇ ਚੁੰਗੀ ਦੇ ਵਿੱਚ ਇੱਕ ਖੱਤਰੀ ਹਿੰਦੂ ਜਿਹੜਾ ਕਿ ਸਰਕਾਰੀ ਤੌਰ 'ਤੇ ਪਠਾਣਾ ਦਾ ਨੌਕਰ ਸੀ, ਟੈਕਸ ਦਾ ਲੈਣ ਦੇਣ ਕਰਨ ਦਾ ਉਹ ਹਿਸਾਬ ਕਿਤਾਬ ਸਾਰਾ ਰੱਖਦਾ ਸੀ, ਆਫਿਸਰ ਸੀਗਾ। ਅਤੇ ਉਸ ਅਫਸਰ ਨੂੰ ਮਹਾਰਾਜ ਸਾਹਿਬ ਜੀ ਨੇ ਵੇਖਿਆ ਕਿ ਦੇਖਿਆ ਕਿ ਜਿਹੜੇ ਖੱਤਰੀ ਲੋਕ ਸਨ ਆਪਣੇ ਆਪ ਨੂੰ ਹਿੰਦੂ ਧਰਮ ਦਾ ਥੰਮ ਸਮਝਦੇ ਸਨ ਅਤੇ ਆਪਣੇ ਘਰਾਂ ਦੇ ਵਿੱਚ ਹਿੰਦੂ ਧਰਮ ਦੇ ਮੁਤਾਬਕ ਰੀਤੀ ਰਿਵਾਜ਼ ਵੀ ਜਿਹੜੇ ਸਨ ਉਹ ਕਰਦੇ ਸਨ, ਪੂਜਾ ਪਾਠ ਕਰਨੀ, ਗਾਇਤਰੀ ਤਰਪਣ ਕਰਨਾ ਅਤੇ ਬ੍ਰਾਹਮਣਾਂ ਨੂੰ ਰੋਟੀ ਪ੍ਰਸ਼ਾਦਾ ਵੀ ਛਕਾਉਣਾ ਅਤੇ ਘਰ ਦੇ ਵਿੱਚ ਗਊ ਦੇ ਗੋਹੇ ਨਾਲ ਪੋਚਾ ਮਾਰ ਕੇ ਧਰਤੀ ਨੂੰ ਪਵਿੱਤਰ ਕਰਨਾ, ਚੌਂਕੇ ਨੂੰ ਸੁੱਚਾ ਕਰਨਾ, ਗਊ ਦਾ ਗੋਬਰ ਪਵਿੱਤਰ ਮੰਨਦੇ ਹਨ, ਉਹਦੇ ਨਾਲ ਆਪਣੇ ਘਰ ਨੂੰ ਸਾਫ਼ ਸੁਥਰਾ ਕਰਕੇ ਰੱਖਣਾ, ਇੱਥੋਂ ਤੱਕ ਵੀ ਗੋਬਰ ਨੂੰ ਘੋਲ ਕੇ ਪੀਣ ਤੱਕ ਵੀ ਇਹ ਜਾਂਦੇ ਹਨ ਅਤੇ ਗਊਮੂਤਰ ਤਾਂ ਪੀਂਦੇ ਹਨ ਬਿਮਾਰੀਆਂ ਕਰਕੇ ਦੱਸਦੇ ਹਨ, ਪਰ ਗੋਬਰ ਵੀ ਉਹਨੂੰ 5-6 ਚੀਜ਼ਾਂ ਇਕੱਠੀਆਂ ਕਰਕੇ ਇਹ ਪੀਂਦੇ ਤੱਕ ਵੀ ਹਨ, ਐਸਾ ਵਿਧਾਨ ਬਣਾਇਆ ਹੋਇਆ ਹੈ। ਸੋ ਕਰਮ ਕਾਂਡ ਦੇ ਵਿੱਚ ਸਾਰੀਆਂ ਗੱਲਾਂ ਆਉਂਦੀਆਂ ਨੇ, ਕਰਮ ਕਾਂਡ ਹੀ ਸਨ ਉਹ, ਖੱਤਰੀ ਵੀ ਸਾਰਾ ਕੁਝ ਇੱਦਾਂ ਕਰਦਾ ਸੀ ਤਾਂ ਆਪਣੇ ਆਪ ਨੂੰ ਬੜਾ ਪੱਕਾ ਸਨਾਤਨੀ ਧਰਮੀ ਕਰਮੀ ਵੀ ਸਮਝਦਾ ਸੀ, ਇਸੇ ਫੂੰਫਾਂ 'ਚ ਫਿਰਦਾ ਸੀ ਵੀ ਮੈਂ ਪੂਜਾ ਪਾਠੀ ਕਰਮ ਕਾਂਡੀ ਔਰ ਸਾਰਾ ਜੋ ਹਿੰਦੂ ਧਰਮ ਦਾ ਵਿਧੀ ਵਿਧਾਨ ਹੈ ਉਹ ਮੈਂ ਕਰਦਾ ਹਾਂ। ਨੌਕਰੀ ਤੁਰਕਾਂ ਦੀ ਕਰਦਾ ਸੀ, ਤੁਰਕਾਂ ਦੀ ਨੌਕਰੀ ਕਰਨ ਕਰਕੇ ਕੱਪੜੇ ਨੀਲੇ ਪਾਉਣੇ ਪੈਂਦੇ ਸਨ, ਵਰਦੀ ਜਿਹੜੀ ਹੈ ਜਿਹੜੀ ਵੀ ਸਰਕਾਰ ਹੋਵੇ ਉਹਦੀ ਵਰਦੀ ਬਣਾਈ ਹੁੰਦੀ ਹੈ, ਪੁਲਿਸ ਦੀ, ਫੌਜ ਦੀ, ਅਫਸਰਾਂ ਦੀ, ਹਰ ਮਹਿਕਮੇ ਦੀ। ਤੋ ਸਰ ਉਸ ਵੇਲੇ ਜਿਹੜੀ ਸਰਕਾਰੀ ਵਰਦੀ ਸੀ ਉਹ ਨੀਲੇ ਰੰਗ ਦੀ ਹੁੰਦੀ ਸੀ, ਨੀਲ ਵਸਤਰ ਪੈਰ ਹੋਵੇ ਪ੍ਰਵਾਨ, ਉਹ ਸਰਕਾਰੀ ਦਰਬਾਰੇ ਪ੍ਰਵਾਨ ਹੋਣ ਵਾਸਤੇ ਵੀ ਉੱਥੇ ਇਹ ਮੰਨਿਆ ਜਾਵੇ ਵੀ ਇਹ ਬੰਦਾ ਸਾਡੇ ਕਾਨੂੰਨ ਵਿੱਚ ਹੈ, ਸਾਡੀ ਲਾਭ ਸ਼ਰ੍ਹਾਂ ਵਿੱਚ ਆ ਗਿਆ। ਸੋ ਹਰ ਇੱਕ ਜਗ੍ਹਾ 'ਤੇ ਹਰ ਇੱਕ ਮਹਿਕਮੇ ਦਾ ਹਰ ਇੱਕ ਸੰਪਰਦਾ ਦਾ ਆਪਣਾ ਇੱਕ ਬਾਣਾ ਹੁੰਦਾ ਹੈ, ਲਿਬਾਸ ਹੁੰਦਾ ਹੈ, ਉਹਦੇ ਮੁਤਾਬਕ ਸਰਕਾਰੀ ਵਰਦੀ ਜਿਹੜੀ ਸੀ ਮੁਸਲਮਾਨਾਂ ਦੀ ਉਹ ਨੀਲੇ ਰੰਗ ਦੀ ਉਹਨਾਂ ਨੇ ਲਾਗੂ ਕੀਤੀ ਹੋਈ ਸੀ। ਉਹ ਨੀਲੇ ਕੱਪੜੇ ਪਾ ਕੇ ਅਤੇ ਉੱਥੇ ਜਿਹੜਾ ਉਹ ਪੁਲ ਸੀਗਾ ਵੇਈ ਨਦੀ ਦਾ ਉਹਦੇ ਉੱਤੇ ਚੁੰਗੀ ਲਾ ਕੇ ਖੜ੍ਹ ਜਾਂਦਾ ਸੀ, ਸਵੇਰ ਦਾ ਖੜ੍ਹਾ ਸ਼ਾਮ ਤੱਕ ਕੋਈ ਵੀ ਬੰਦਾ ਬਾਹਰੋਂ ਸਮਾਨ ਲੈ ਕੇ ਆਉਂਦਾ ਸੀ ਉਹਦੇ ਕੋਲੋਂ ਉਹ ਟੈਕਸ ਜਿਹੜਾ ਸੀ ਵਸੂਲ ਕਰਦਾ ਸੀ। ਅੱਜ ਇੱਕ ਬ੍ਰਾਹਮਣ ਆ ਗਿਆ, ਬ੍ਰਾਹਮਣ ਬੜਾ ਗਰੀਬ ਜਿਹਾ ਅਤੇ ਉਹਨੂੰ ਕਿਸੇ ਨੇ ਬਾਹਰੋਂ ਕਿਤੋਂ ਦੂਰੋਂ ਪੂਜਾ ਪਾਠ ਕਰਨ ਗਿਆ ਹੋਣਾ ਕਿਸੇ ਦੇ ਘਰ, ਕਿਉਂਕਿ ਬ੍ਰਾਹਮਣਾਂ ਦਾ ਗੁਜ਼ਾਰਾ ਵਿੱਦਿਆ ਦੇ ਦਿਨ ਉੱਤੇ ਹੀ ਹੈ। ਬ੍ਰਾਹਮਣ ਦੇ 6 ਕਰਮ ਨੇ, ਖੱਤਰੀ ਦੇ 4 ਕਰਮ, ਵੈਸ਼ ਦੇ 3 ਕਰਮ ਨੇ, ਸ਼ੂਦਰ ਦਾ 1 ਕਰਮ ਹੈ, ਵਿਧੀ ਵਿਧਾਨ ਬਣਾਏ ਹੋਏ ਨੇ। ਬ੍ਰਾਹਮਣ ਦੇ 6 ਕਰਮ ਕਿਹੜੇ ਨੇ? ਵੇਦ ਪੜ੍ਹਨਾ ਔਰ ਵੇਦ ਪੜ੍ਹਾਉਣਾ, ਦਾਨ ਦੇਣਾ ਔਰ ਦਾਨ ਲੈਣਾ, ਯੱਗ ਕਰਨਾ ਔਰ ਯੱਗ ਕਰਾਉਣਾ। ਬ੍ਰਾਹਮਣ ਵੇਦ ਪੜ੍ਹ ਵੀ ਸਕਦਾ ਹੈ, ਦੂਸਰੇ ਨੂੰ ਪੜ੍ਹਾ ਵੀ ਸਕਦਾ, ਦਾਨ ਦੇ ਵੀ ਸਕਦਾ, ਦਾਨ ਲੈ ਵੀ ਸਕਦਾ, ਯੱਗ ਕਰ ਵੀ ਸਕਦਾ ਔਰ ਯੱਗ ਕਰਵਾ ਵੀ ਸਕਦਾ। ਇਹ 6 ਕਰਮ ਉਹਦੇ ਵਿਧਾਨ ਹਨ। ਖੱਤਰੀ ਦੇ 4 ਕਰਮ ਹਨ, ਵੇਦ ਪੜ੍ਹਨਾ, ਦਾਨ ਦੇਣਾ, ਯੱਗ ਕਰਨਾ ਅਤੇ ਪ੍ਰਜਾ ਦੀ ਰੱਖਿਆ ਲਈ ਯੁੱਧ ਕਰਨਾ। ਇਹ 4 ਕਰਮ ਖੱਤਰੀ ਦੇ ਵਿਧਾਨ ਕੀਤੇ ਹਨ। ਵੈਸ਼ ਦੇ 3 ਕਰਮ ਹਨ, ਵੇਦ ਪੜ੍ਹਨਾ, ਦਾਨ ਦੇਣਾ ਅਤੇ ਖੇਤੀਬਾੜੀ ਜਾਂ ਵਪਾਰ ਕਾਰੋਬਾਰ ਕਰਨਾ। ਸ਼ੂਦਰ ਦਾ 1 ਕਰਮ ਹੈ, ਆਪਣੇ ਤੋਂ ਵੱਡੇ ਵਰਨਾਂ ਦੀ ਸੇਵਾ ਕਰਨੀ। ਇਸ ਤਰ੍ਹਾਂ ਇਹ ਮਰਿਆਦਾ ਜਿਹੜੀ 4 ਵਰਨਾਂ ਦੀ ਬਣੀ ਹੋਈ ਹੈ, ਬ੍ਰਾਹਮਣ ਨੇ ਆਪਣੇ ਲੋਕਾਂ ਦੇ ਘਰਾਂ 'ਚ ਜਾਣਾ ਹੁੰਦਾ, पूजा करनी, पाठ करना, कोई गीता पढ़ावे, कोई रामायण पढ़ावे, कोई यज्ञ करावे, कोई ब्याह शादी होवे, किसी का जमना मरना होवे, वो सारा ब्राह्मण ही करते ने कर्मकांड। सो ब्राह्मण नू किसी ने दान वजो गां दे दिती, वो गां लै के बेचारा भी चलो मेरे बच्चे दुध पीणगे। पहले जमाने च गऊ दान नू बड़ा वड्डा मनदे सी, क्योंकि गऊ तो दुध मिलदा सी, दुध तो बच्चों की परिवार की परवरिश हो जाती सी। तो ब्राह्मण लोग गरीब होंदे सन, उन्होंने बेचारे विद्या पढ़न तो इन्नी फुरसत नहीं सी हुंदी भी होर भी काम कर सकन, क्योंकि विद्या जिहड़ी है ये सौकण नू मनदी नहीं। ब्राह्मण के घर रांडी अच्छा रांडी सांडी हांडी को, वो रांडी विद्या नू कहा गया। वो जिहड़ी उन्हां दी विद्या है वो किसे दूजे नू शरीक नू नहीं, तीन जिहड़ियां ये कहिंदे लक्ष्मी सुरस्ती ते चंडी, ये तीन जिहड़ियां देवियां ने इन्हां चों इक ही रहिंदी जिहदे घर रहिणी होवे, दूजी नहीं वड़दी, वो कुदरती सुभाअ है। जिहड़ा चंडी खड़कांदा युद्ध योधा है, जिवें साहिब गुरु गोबिंद सिंह साहब महाराज, तो उन्होंने जंग दे विच युद्ध दे विच अपना सारा परिवार धन पदार्थ सब वार दिता, सारा कुछ ही उहदे विच उस विच खत्म हो गया। तो जिहड़ी है लक्ष्मी माया, ये भी अपने आप विच एक बड़ी वड्डी ताकत है। तो ये तीजी है सुरस्ती विद्या, ये ब्रह्मे की शक्ति है। तो विद्या ब्राह्मण के घर रांडी है, अच्छा जी ये घर विद्या तो रही है, पर बेचारे के घर पैसा टका घट ही आता, बहुता नहीं आता। भावें हिंदुआ के ब्राह्मण होन, भावें साढ़े सिखा के ग्रंथी होन, गुजारा गुजारा मसी मसी चलता। भाई साहब भाई संतोख सिंह जी कवि जी ने जो नानक प्रकाश लिखिया तो उस वेले उन्होंने कवि एक छंद लिखिया, वो कहते भी द्वार पे कर्जदार ठंडे रहें देत गार, बिना रोजगार रोजगार खाइयत। जिन्हों तो महीने का सौदा चुकया हुंदा दुकानदारा तो वह दरवाजा खड़कांदे बाणी हैं लोग, संतोख सिंह घर ही हैं, अंदरों कुंडी नहीं खोली रही भी, उन्होंने जो कुंडी खोलना बाहरों आखना महीने के पैसे दे बिल तार, बिल तारन जो के पैसे कोई नहीं, वह गाला कढ़ते बूहे ते खड़े। द्वार पे कर्जदार ठंडे रहें देत गार, बिना रोजगार रुजगार तो बिना रोजगार खाइयत है। ये यमक अलंकार वरत्या भाई साहब ने, रोजगार बिना रोजगार रोजगार खाइयत, रोजगार खानी पैनी है। इदा पंडित लोग बेचारे गरीब होंदे सी, ते उन्हां नू लोग जिहड़े सन कोई गां दान करती, किसे ने माड़ा मोटा कपड़ा दान करता, कोई आटा दाल, वो अपना बाल बच्चा पाली जाते सी। तो समाज इदा ही चलता है, तो चली जा रहा सी कम। अज वो बेचारे नू किसे ने गां दान कीती, वो गां लै के सुल्तानपुर वल तुरिया हुंदा, ते खत्री भी उस पिंड दा ते ब्राह्मण भी उस पिंड दा, ते जानदे भी एक दूजे नू, पर खत्री ने रोक लिया। कहण लगा भी पंडित जी इहदा टैक्स दे के जाओ। उहदे बेचारे कोल कल्ली गां ही सी, पैसा पूसा जेब च है नहीं सी। वह कहे भी जजमान तू भी मेरा जजमान ही है, मैं तेरे घर भी पूजा पाठ करदा, तो ये गां मैनू किसी ने तेरे वर्गे नहीं दिती है, तो मैं इनू पट्ठे पा सकदा भी मेरे को पैसा पूसा टैक्स टूस कोई है नहीं। वह खत्री नू सीगा भी मैं सरकार नू खुश करना उत्ते अफसरां नू, टैक्स जदों मैं इकट्ठा करके ले जावांगा तो उत्तों मेरे अफसर जिहड़े खुश होणगे ते मैनू होर अहुदा देणगे तरक्की देणगे। वह कहे ना मैं तेनू छड़ नहीं सकता, चुंगी तेनू देनी पैनी, टैक्स तेनू देना पैना। वह कहे मेरे को है कोई नहीं, वह तरले कढ़े, ये उन्होंने रोक के खड़ गया, कहिंदा फिर मैं गां नहीं तेरी जान देनी। गुरु नानक साहब वेखी जाते खड़े तमाशा, उन्हों का झगड़ा अद्धा पौना घंटा हो गया, वह खैबड़ी जान, वह कहे पैसे दे टैक्स दे, वह कहे मेरिया जेबा वेख ला मेरे को है कोई नहीं। गुरु नानक साहब कोल आ गए, कहन लगे खत्री नू कहंदे भी भाई साहब ਤੁਸੀਂ ਜਦੋਂ ਪੂਜਾ ਪਾਠ ਕਰਾਉਂਦੇ ਹੋ ਘਰ ਦੇ ਵਿੱਚ, ਇਸੇ ਬਾਹਮਣ ਨੂੰ ਬੁਲਾ ਕੇ ਇਹਦੇ ਪੈਰ ਪੂਜਦੇ ਹੋ, ਹੁਣ ਇਹਨੂੰ ਤੁਸੀਂ ਜਲੀਲ ਕਰ ਰਹੇ ਹੋ, ਉਹਨੂੰ ਮੱਥਾ ਟੇਕਦੇ ਹੋ, ਆਪਣੇ ਤੁਸੀਂ ਕੌਣ ਹੋ, ਮੁਸਲਮਾਨ ਹੋ? ਕਹਿੰਦੇ ਨਾ, ਅਸੀਂ ਹਿੰਦੂ ਹਾਂ, ਅਸੀਂ ਸਨਾਤਨੀ ਹਾਂ। ਬੜੇ ਹੰਕਾਰ ਦੇ ਵਿੱਚ ਖੱਤਰੀ ਬੋਲਿਆ, ਹੈਂ। ਉਹਨੂੰ ਅਫਸਰੀ ਦਾ ਵੀ ਹੰਕਾਰ ਸੀ ਵੀ ਮੈਂ ਅਫਸਰ ਹਾਂ, ਅਤੇ ਨਾਲੇ ਉਹਨੂੰ ਆਪਣੀ ਜਾਤੀ ਦਾ ਵੀ ਹੰਕਾਰ ਸੀ, ਅਤੇ ਘਰ ਚਾਰ ਛਿੱਲੜ ਵੀ ਸੀਗੇ ਕਿਉਂਕਿ ਸਰਕਾਰੀ ਨੌਕਰੀ ਕਰਦਾ ਸੀ, ਅਤੇ ਚੁੰਗੀ ਤਾਂ ਰਹਿੰਦਾ, ਚੁੰਗੀ ਤੋਂ ਕੁਛ ਨਾ ਕੁਛ ਉਰਾਂ ਪਰਾਂ ਵੀ ਕਰ ਲੈਂਦਾ ਸੀ, ਉਸ ਕਰਕੇ ਪੈਸਾ ਉਹਦੇ ਘਰ ਸੀਗਾ। ਹੰਕਾਰ 'ਚ ਕਹਿੰਦਾ ਨਹੀਂ, ਅਸੀਂ ਖੱਤਰੀ ਹਾਂ। ਮਹਾਰਾਜ ਕਹਿੰਦੇ ਠਹਿਰ ਜਾ, ਤੈਨੂੰ ਦੱਸਦੇ ਹਾਂ। ਉਸ ਵੇਲੇ ਇਹ ਸ਼ਲੋਕ ਮਹਾਰਾਜ ਉਚਾਰਨ ਕਰ ਰਹੇ ਨੇ, ਸ਼ਲੋਕ ਮਹੱਲਾ ਪਹਿਲਾ, ਪਹਿਲੇ ਪਾਤਸ਼ਾਹ ਦਾ ਸ਼ਲੋਕ। ਗਊ ਬ੍ਰਾਹਮਣ ਕੋ ਕਰ ਲਾਵੋ। ਮਹਾਰਾਜ ਕਹਿੰਦੇ ਬ੍ਰਾਹਮਣ ਨੂੰ ਅਤੇ ਗਾਂ ਨੂੰ ਟੈਕਸ ਲੈਂਦੇ ਹੋ, ਕਰ ਮੈਨੇ ਟੈਕਸ। ਗਊ ਬ੍ਰਾਹਮਣ ਕੋ ਕਰ ਲਾਵੋ, ਅਤੇ ਘਰ ਦੇ ਵਿੱਚ ਇਸੇ ਗਾਂ ਦਾ, ਇਹਨੂੰ ਮਾਂ ਕਹਿੰਦੇ, ਗਤ ਗਊ ਮਾਤਾ ਦਾ ਗੋਬਰ ਲਿਆਓ, ਕਹਿੰਦੇ ਗੋਬਰ, ਗੋ ਮੈਨੇ ਗਊ, ਪਰ ਮੈਨੇ ਸ੍ਰੇਸ਼ਟ ਗੋਬਰ। ਗੋਬਰ ਦਾ ਅਰਥ ਹੈ ਵੀ ਗਊ ਦਾ ਸ੍ਰੇਸ਼ਟ, ਉਹ ਗੋਬਰ ਉਹਨੂੰ ਸਭ ਤੋਂ ਸ੍ਰੇਸ਼ਟ ਮੰਨਦੇ। ਘਰ 'ਚ ਚੌਂਕਾ ਵੀ ਜਿਹੜਾ ਉਹਦੇ ਵਿੱਚ ਵੀ ਪੋਚਾ ਜਿਹੜਾ ਉਹ ਗਊ ਦੇ ਗੋਹੇ ਦਾ ਹੀ ਮਾਰਦੇ। ਸੋ ਗਊ ਬ੍ਰਾਹਮਣ ਕੋ ਕਰ ਲਾਵੋ, ਗਊ ਅਤੇ ਬ੍ਰਾਹਮਣ ਦੋਵਾਂ ਨੂੰ ਤੁਹਾਡੀ, ਤੁਹਾਨੂੰ ਦੋਵਾਂ ਦੀ ਲੋੜ ਪੈਂਦੀ। ਗਊ ਦਾ ਗੋਹਾ, ਗਊ ਮੂਤਰ ਇਕੱਠਾ ਕਰਕੇ ਘਰ 'ਚ ਪੋਚਾ ਮਾਰਨਾ, ਅਤੇ ਬ੍ਰਾਹਮਣ ਨੂੰ ਉੱਤੇ ਲਿਆ ਕੇ ਚੌਂਕੀ 'ਚ ਬਿਠਾ ਕੇ ਉਹਦੇ ਕੋਲੋਂ ਮੰਤਰ ਪੜਾਉਣੇ। ਉਹ ਤੁਹਾਡਾ ਗੁਰੂ ਹੈ, ਉਹ ਤੁਹਾਡੀ ਮਾਤਾ ਹੈ, ਜਿਹਨਾਂ ਉੱਤੇ ਤੁਸੀਂ ਟੈਕਸ ਲਾ ਰਹੇ ਹੋ। ਗੋਬਰ ਤਰਨ ਨਾ ਜਾਈ, ਇਕੱਲੇ ਗੋਹੇ ਨੂੰ ਪੋਚਾ ਫੇਰਨ ਨਾਲ ਨਹੀਂ ਤਰਿਆ ਜਾਣਾ, ਜਿਹਦਾ ਗੋਹਾ ਹੈ ਉਹਨੂੰ ਤਾਂ ਤੁਸੀਂ ਛੁਰੀ ਫੇਰੀ ਜਾਂਦੇ ਹੋ, ਉਹਨੂੰ ਤਾਂ ਤੁਸੀਂ ਟੈਕਸ ਲਾਈ ਜਾਂਦੇ ਹੋ। ਵਿਚਾਰੀ ਭੁੱਖੀ ਖੜ੍ਹੀ ਹੈ, ਉਹਨੂੰ ਪੱਠੇ ਪਾਉਣੇ ਜਾ ਕੇ ਬ੍ਰਾਹਮਣ ਨੇ, ਬ੍ਰਾਹਮਣ ਵਿਚਾਰਾ ਭੁੱਖਾ ਖੜ੍ਹਾ, ਉਹ ਲੈ ਕੇ ਆਇਆ ਮੁਸੀਬਤ ਦਾ ਮਾਰਾ, ਕਿਤੋਂ ਤੁਰਿਆ ਦਾ 50-10-20 ਮੀਲ ਤੁਰ ਕੇ ਆਇਆ ਹੋਣਾ, ਉਹਨੂੰ ਵੀ ਤੁਸੀਂ ਰੋਕ ਲਿਆ। ਇੱਕ ਜਗ੍ਹਾ ਦਾ ਨਹੀਂ, ਇਹ ਸਮਾਜ ਦਾ ਨਕਸ਼ਾ ਖਿੱਚ ਰਹੇ ਮਹਾਰਾਜ, ਇਕੱਲੀ ਉਸ ਜਗ੍ਹਾ ਦੀ ਗੱਲ ਨਹੀਂ ਹੈ, ਪੂਰੇ ਹਿੰਦੁਸਤਾਨ ਵਿੱਚ ਇਹ ਕੰਮ ਸੀ ਵੀ ਜਿਨ੍ਹਾਂ ਨੂੰ ਮੰਨਦੇ ਆ ਉਹਨਾਂ ਉੱਤੇ ਹੀ ਟੈਕਸ ਲਾਉਂਦੇ। ਉਹ ਵੀ ਲੋਕ ਹੀ ਸਨ ਸਾਧ ਸੰਗਤ ਜੀ, ਜਿਨ੍ਹਾਂ ਨੇ 1984 ਦੇ ਵਿੱਚ ਕਹਿੰਦੇ ਅਸੀਂ ਸਰਦਾਰ ਹਾਂ, ਅਸੀਂ ਸਿੱਖ ਹਾਂ, ਪਰ ਉਹਨਾਂ ਦੀ ਪੰਥ ਦੇ ਵੈਰੀਆਂ ਦੀ, ਦੋਖੀਆਂ ਦੀ ਨੌਕਰੀ ਕਰਨ ਲਈ, ਉਹਨਾਂ ਨੂੰ ਖੁਸ਼ ਕਰਨ ਲਈ ਤੋਪਾਂ ਦੇ ਗੋਲੇ ਹਰਿਮੰਦਰ ਸਾਹਿਬ ਅਤੇ ਅਕਾਲ ਤਖ਼ਤ ਵੱਲ ਚਲਾਏ। ਉਹ ਲੋਕਾਂ ਦਾ ਨਕਸ਼ਾ ਵਿੱਚ ਹੀ ਆ ਰਿਹਾ, ਇਹ ਨਾ ਸਮਝ ਲੈਣ ਵੀ ਉਹ ਬਰੀ ਹੋ ਜਾਣਗੇ। ਜੋ ਕੁਝ ਵੀ ਹੋ ਰਿਹਾ, ਅੱਜ ਵੀ ਸਮਾਜ ਕੁਝ ਇਹੋ ਜਿਹਾ ਹੀ ਹੈ, ਘਰਾਂ ਵਿੱਚ ਅਖੰਡ ਪਾਠ ਕਰਾਉਣੇ ਅਤੇ ਰਲਣਾ ਉਹਨਾਂ ਲੋਕਾਂ ਨਾਲ ਜਿਹੜੇ ਸਿੱਖੀ ਦੀਆਂ ਜੜ੍ਹਾਂ ਵੱਢਦੇ। ਉੱਦਾਂ ਅਸੀਂ ਗੁਰੂ ਕਹੇ ਹਾਂ, ਵਿਆਹ ਸ਼ਾਦੀ ਹੋਵੇ ਗੁਰਦੁਆਰੇ ਕਰਾਉਣੀ ਹੈ, ਅਤੇ ਬੱਚਾ ਕੋਈ ਜੰਮੇ ਤਾਂ ਅਰਦਾਸ ਉਹਦੀ ਦੁੱਖ ਸੁੱਖ ਹੋਵੇ ਗੁਰਦੁਆਰੇ, ਅਤੇ ਵਿਰੋਧ ਪੰਥ ਖਾਲਸੇ ਦਾ ਵੀ ਇਹ ਪੰਥ ਖਤਮ ਹੋ ਜਾਵੇ, ਸਿੱਖੀ ਖਤਮ ਹੋ ਜਾਵੇ, ਕੰਮ ਉਹਨਾਂ ਲੋਕਾਂ ਨਾਲ ਰਲ ਕੇ ਕਰਨੇ। ਇਹੋ ਜਿਹੇ ਹਾਲਾਤ, ਮਹਾਰਾਜ ਕਹਿੰਦੇ ਗੋਬਰ ਤਰਨ ਨਾ ਜਾਈ। ਆ ਜੋ ਤੁਸੀਂ ਕਰ ਰਹੇ ਹੋ ਵੀ ਗੋਹੇ ਦਾ ਪੋਚਾ ਮਾਰ ਕੇ ਤਰ ਜਾਓਗੇ, ਜਿਹਦਾ ਗੋਹਾ ਹੈ ਉਹਨੂੰ ਤਾਂ ਤੁਸੀਂ ਟੈਕਸ ਲਾਉਂਦੇ ਹੋ, ਗਾਂ ਨੂੰ ਤਾਂ ਟੈਕਸ ਲਾਉਂਦੇ ਹੋ, ਬ੍ਰਾਹਮਣ ਨੂੰ ਤਾਂ ਟੈਕਸ ਲਾਉਂਦੇ ਹੋ, ਅਤੇ ਤੁਸੀਂ ਕਹਿੰਦੇ ਹੋ ਵੀ ਅਸੀਂ ਗੋਹੇ ਦਾ ਪੋਚਾ ਮਾਰ ਕੇ ਸੁਖੀ ਹੋ ਜਾਵਾਂਗੇ। ਨਹੀਂ, ਜੇ ਗੁਰੂ ਕੇ ਸਿੱਖਾਂ ਨਾਲ ਮਾੜਾ ਕਰੋਗੇ, ਗੁਰੂ ਕੇ ਪਿਆਰਿਆਂ ਨੂੰ, ਗੁਰੂ ਕੇ ਸੇਵਾਦਾਰਾਂ ਨੂੰ, ਗੁਰੂ ਕੇ ਗ੍ਰੰਥੀਆਂ ਰਾਗੀਆਂ ਨੂੰ ਵੀ, ਅਤੇ ਗੁਰੂ ਕੇ ਤਖਤਾਂ ਨੂੰ, ਗੁਰੂ ਕੇ ਸਥਾਨਾਂ ਨੂੰ ਨਿੰਦੋਗੇ, ਤਾਂ ਫਿਰ ਤੁਸੀਂ ਅਖੰਡ ਪਾਠ ਕਰਾ ਕੇ ਵੀ ਨਹੀਂ ਤਰ ਸਕਦੇ, ਇੱਦਾਂ ਨਹੀਂ ਤਰ ਸਕਦੇ। ਤਰਨ ਵਾਸਤੇ ਕੁਝ ਆਪਣੇ ਅੰਦਰ ਭਾਵਨਾ, ਸ਼ਰਧਾ, ਭਗਤੀ ਅਤੇ ਆਪਣੇ ਅੰਦਰ ਕੋਈ ਸਹਿਜ ਅਵਸਥਾ, ਕੋਈ ਸੋਝ ਲਿਆਉਣਾ ਪਵੇਗਾ। ਸੱਚੇ ਪਾਤਸ਼ਾਹ ਕਹਿੰਦੇ ਪਖੰਡ ਕਰ ਰਹੇ ਹੋ ਤੁਸੀਂ। ਧੋਤੀ ਟਿੱਕਾ ਤੈ ਜਪ ਮਾਲੀ, ਧਾਨ ਮੱਲੇ ਛਾਂ ਖਾਈ। ਇੱਕ ਪਾਸੇ ਧੋਤੀ ਲਾਈ ਹੈ, ਮੱਥੇ 'ਤੇ ਟਿੱਕਾ ਲਾਇਆ, ਅਤੇ ਜਪ ਮਾਲੀ, ਮਾਲਾ ਜਪਣ ਵਾਸਤੇ ਉਹ ਵੀ ਤੁਸੀਂ ਰੱਖਦੇ ਹੋ। ਇਹ ਮਹਾਰਾਜ ਖੱਤਰੀਆਂ ਨੂੰ ਕਹਿ ਰਹੇ ਨੇ, ਅਤੇ ਅੱਜ ਦੇ ਸਿੱਖਾਂ ਨੂੰ ਵੀ ਵਿੱਚੇ ਹੀ ਲਿਆ ਹੋਇਆ, ਕੋਈ ਛੱਡਿਆ ਨਹੀਂ ਕਿਸੇ ਨੂੰ। ਸਾਰੀ ਦੁਨੀਆ ਵਿੱਚ ਹੀ ਹੈ। ਕਹਿੰਦੇ ਧੋਤੀ, ਧੋਤੀ ਵੀ ਪਾਉਂਦੇ, ਉਹ ਵੀ ਹਿੰਦੂ ਧਰਮ ਦੀ ਨਿਸ਼ਾਨੀ ਮੰਨ ਕੇ, ਟਿੱਕਾ ਵੀ ਲਾਉਂਦੇ ਹੋ ਅਤੇ ਉਹ ਵੀ ਹਿੰਦੂ ਧਰਮ ਦਾ ਨਿਸ਼ਚਿੰਨ ਮੰਨ ਕੇ ਲਾਉਂਦੇ ਹੋ, ਅਤੇ ਜਪ ਮਾਲੀ ਮਾਲਾ ਵੀ ਫੇਰਦੇ ਹੋ, ਧਾਨ ਮਲੇਛਾਂ ਖਾਹੀ, ਅਤੇ ਪੈਸਾ ਜਿਹੜਾ ਉਹ ਧਾਨ ਉਹ ਮਲੇਛਾਂ ਦਾ ਖਾਂਦੇ ਹੋ। ਜਦੋਂ ਮਲੇਛਾਂ ਦਾ ਧਾਨ ਖਾਂਦੇ ਹੋ ਤਾਂ ਮਲੇਛਾਂ ਦੀ ਗੁਲਾਮੀ ਵੀ ਕਰਦੇ ਹੋ, ਕਿਉਂਕਿ ਜਿਹੜੇ ਕੋਲੋਂ ਕੁਝ ਲੈ ਕੇ ਖਾਣਾ ਉਹਦੀ ਜੀ ਹਜ਼ੂਰੀ ਕਰਨੀ ਪੈਂਦੀ ਹੈ। ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਮਹਾਨ ਕ੍ਰਾਂਤੀਕਾਰੀ ਸਨ। ਜਾਬਰ ਬਾਬਰ ਨੂੰ ਜਾਬਰ ਕਹਿ ਦੇਣਾ ਮੂੰਹ ਦੇ ਉੱਤੇ, ਇਹ ਗੁਰੂ ਨਾਨਕ ਸਾਹਿਬ ਦੇ ਵੱਸ ਦੀ ਗੱਲ ਹੈ। ਗੁਰੂ ਤਾਂ ਹੁਣ ਵੀ ਬੜੇ ਬਣੇ ਫਿਰਦੇ, ਤਗੜੇ 'ਤੇ ਤਰਸ ਆਉਂਦਾ, ਮਾੜੇ 'ਤੇ ਗੁੱਸਾ ਆਉਂਦਾ। ਅੱਜ ਦੇ ਗੁਰੂਆਂ ਨੂੰ ਨਾ ਤਗੜੇ 'ਤੇ ਤਰਸ ਆਉਂਦਾ, ਤਗੜੇ ਬੰਦੇ ਨਾਲ ਨਹੀਂ ਜਾਂਦੇ, ਉਹਨੂੰ ਹੱਥ ਜੋੜ ਦਿੰਦੇ, ਉਹਦੀ ਗੱਲ ਹੀ ਨਹੀਂ ਕਰਦੇ। ਮਾੜਾ ਹੋਵੇ ਕੋਈ ਵਿਚਾਰਾ, ਕਮਜ਼ੋਰ ਪੈ ਜਾਏ, ਉਹਨੂੰ ਦੱਬ ਲੈਂਦੇ, ਉਹਦੀ ਨਿੰਦਾ ਕਰੀ ਜਾਂਦੇ, ਉਹ ਸਮਾਜ ਸੁਧਾਰ ਦੀਆਂ ਡਿੰਗਾਂ ਮਾਰਦੇ। ਅਸੀਂ ਜੀ ਸਮਾਜ ਨੂੰ ਸੁਧਾਰਾਂਗੇ, ਅਸੀਂ ਬੜੇ ਲੋਕਾਂ ਦੇ ਵਿੱਚ ਆ, ਕੋਈ ਤਗੜੇ ਬੰਦੇ ਨੂੰ ਕਹੋ ਨਾ ਵੀ ਆਹ ਗਲਤ ਕੰਮ ਕਰ ਰਿਹਾ, ਉੱਧਰ ਨਹੀਂ ਹੁੰਦਾ। ਗੁਰੂ ਨਾਨਕ ਸਾਹਿਬ ਵੀ ਕਹਿ ਸਕਦੇ, ਗੁਰੂ ਨਾਨਕ ਸਾਹਿਬ ਨੇ ਵੱਡਿਆਂ ਦੇ ਕੰਨ ਮਰੋੜੇ, ਵੱਡਿਆਂ ਵੱਡਿਆਂ ਦੇ, ਕਾਰੂ ਵਰਗੇ ਬਾਦਸ਼ਾਹ ਨੂੰ ਸਿੱਧੇ ਕਰਤਾ, ਬਾਬਰ ਨੂੰ ਸਿੱਧੇ ਕਰਤਾ। ਕਹਿਣ ਦਾ ਮਤਲਬ ਹੈ ਵੀ ਗੁਰੂ ਬਣ ਜਾਣਾ, ਘੁਆ ਲੈਣਾ ਹੋਰ ਗੱਲ ਹੈ, ਗੁਰੂ ਹੋਣਾ ਹੋਰ ਗੱਲ ਹੈ। ਗੁਰੂ ਗੁਰੂ ਨਾਨਕ ਸਾਹਿਬ ਹੀ ਹੋਏ ਨੇ, ਉੱਦਾਂ ਦੇ ਆ ਬੜੇ ਵੇਖੋ ਕਿੰਨੇ ਪੰਜਾਬ 'ਚ ਹੁਣ ਇੱਟ ਪੁੱਟਿਆ, ਗੁਰੂ ਇੱਟ ਦੇ ਉੱਤੇ ਹੀ ਦੋ ਦੋ ਬੈਠੇ, ਪੁੱਟਣ ਦੀ ਵੀ ਲੋੜ ਕੋਈ ਨਹੀਂ, ਸਾਰਾ ਹਿੰਦੁਸਤਾਨ ਗੁਰੂਆਂ ਦਾ ਹੀ ਭਰਿਆ ਪਿਆ। ਪਰ ਇੰਨੀ ਦਲੇਰੀ ਨਾਲ ਗੱਲ ਕਰਤੀ ਸੱਚੇ ਪਾਤਸ਼ਾਹ ਨੇ। ਅੱਜ ਕਈ ਲੋਕ ਰੀਸਾਂ ਕਰਦੇ, ਕਹਿੰਦੇ ਬਾਬਾ ਨਾਨਕ ਵੀ ਤਾਂ ਗੱਲਾਂ ਕਰਦਾ ਸੀ, ਅਸੀਂ ਵੀ ਕਰਦੇ ਹਾਂ ਚਿਮਟੇ ਖੜਕਾਉਣ ਵਾਲੇ, ਅਤੇ ਉਹਨੂੰ ਤਗੜਿਆਂ ਦੀ ਗੱਲ ਨਹੀਂ ਨਾ ਕਰਦੇ, ਉਹਨਾਂ ਦੀ ਗੱਲ ਕਰਦੇ ਆ ਵਿਚਾਰੇ ਜਿਹੜੇ ਮਹਾਤਲ ਗਰੀਬ ਗ੍ਰੰਥੀ ਭਾਈ ਰਾਗੀ ਗੁਰਦੁਆਰੇ 'ਚ, ਉਹਨਾਂ ਨੂੰ ਭੰਡੀ ਜਾਓ, ਜਾਂ ਡੇਰੇ ਮਾੜੇ ਮੋਟੇ ਜਿਹੜੇ ਛੋਟੇ ਨੇ ਉਹਨਾਂ ਨੂੰ ਭੰਡੀ ਜਾਓ, ਕਿਸੇ ਵੱਡੇ ਵੱਲ ਹੋ ਜਾਓ ਨਾ। ਵੱਡਾ ਤੁਹਾਨੂੰ ਅਗਲਾ ਗੱਲ ਨਹੀਂ ਕਰਨ ਦਿੰਦਾ, ਚੁੱਕ ਕੇ ਅੰਦਰ ਸੁੱਟਦੇ ਜੇਲ੍ਹ 'ਚ, ਮੁੜ ਕੇ ਫਿਰ ਸਾਹ ਨਹੀਂ ਆਉਂਦਾ, ਫਿਰ ਕਹਿੰਦੇ ਬਸ ਫਿਰ ਉਹਨਾਂ ਦੇ ਗੋਡੀ ਜਾਣ ਲੱਗਦੇ। ਇਹ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ, ਕਹਿੰਦੇ ਇੱਕ ਪਾਸੇ ਤਾਂ ਤੁਸੀਂ ਧੋਤੀ ਟਿੱਕਾ ਜਪਮਾਲੀ ਅਤੇ ਧਾਨ ਮਲੇਸ਼ਾਂ ਤੋਂ ਲੈ ਖਾਂਦੇ ਹੋ, ਨੌਕਰੀ ਉਹਨਾਂ ਦੀ ਕਰਦੇ ਹੋ। ਗਊ ਮਾਰੇ ਅੰਤਰ ਪੂਜਾ ਪੜ੍ਹੈ ਕਿਤੇਬਾ, ਸੰਜਮ ਤੁਰ ਕਹ ਭਾਈ। ਅੰਦਰ ਘਰ 'ਚ ਲੁੱਕ ਕੇ ਪੂਜਾ ਕਰਾਉਣੀ ਅਤੇ ਬਾਹਰ ਕਿਤੇਬਾਂ ਪੜ੍ਹਨੀਆਂ, ਕੁਰਾਨ ਵੀ ਯਾਦ ਕੀਤੀ ਹੋਈ, ਅਤੇ ਉੱਥੇ ਜਾ ਕੇ ਹਦੀਸਾਂ ਦੇ ਮੁਤਾਬਕ ਫੈਸਲੇ ਕਰਨੇ ਕਚਹਿਰੀਆਂ ਵਿੱਚ। ਜੱਜ ਵੀ ਜਿਹੜੇ ਸਨ ਉਹ ਵੀ ਕਾਜੀ ਬੁਲਾਣੇ, ਉਹ ਜਿਹੜੇ ਫੈਸਲੇ ਸੁਣਾਉਂਦੇ ਕਿਤੇਬਾਂ ਵਿੱਚੋਂ ਹੀ ਸੁਣਾਉਂਦੇ ਸੀਗੇ, ਅਤੇ ਉਹ ਜਿਹੜੀ ਸ਼ਰ੍ਹਾਂ ਸੀ ਉਹਦੇ ਮੁਤਾਬਕ ਹੀ ਸਾਰੇ ਕਾਨੂੰਨ ਲਾਭ ਬਣੇ ਹੋਏ ਸੀ, ਸਿਸਟਮ ਬਣਿਆ ਹੋਇਆ ਸੀ ਸਾਰਾ। ਉਹ ਜੇ ਹਿੰਦੂ ਵੀ ਨੌਕਰੀ ਕਰਦੇ ਸੀ ਉਸੇ ਲਾਅ ਦੇ ਮੁਤਾਬਕ ਹੀ ਫੈਸਲੇ ਕਰਦੇ ਸੀ, ਜਿਹੜੇ ਆਪਣੇ ਧਰਮ ਸ਼ਾਸਤਰਾਂ ਦਾ ਲਾਅ ਸੀਗਾ, ਕਾਨੂੰਨ ਸੀ ਹਿੰਦੂ ਧਰਮ ਦਾ, ਉਹ ਸਾਰਾ ਇੱਕ ਖੁੰਝੇ ਲੈਣ ਲਾ ਕੇ ਰੱਖ ਛੱਡਿਆ ਸੀ, ਉਹਦੇ 'ਚ ਗੱਲ ਹੀ ਮੁੱਕ ਗਈ ਸੀ। ਤਾਂ ਮਹਾਰਾਜ ਕਹਿੰਦੇ ਪੜ੍ਹੈ ਕਿਤੇਬਾਂ, ਕਿਤੇਬਾਂ ਪੜ੍ਹਦੇ, ਕਿਉਂਕਿ ਨੌਕਰੀ ਵੀ ਤਾਂ ਹੀ ਮਿਲਣੀ ਹੈ ਜੇ ਕਿਤੇਬ ਪੜ੍ਹਿਆ ਹੋਵੇਗਾ, ਉੱਥੇ ਕੋਈ ਵੇਦ ਪੜ੍ਹੇ ਥੋੜ੍ਹਾ ਨੌਕਰੀ ਮਿਲਦੀ ਸੀ। ਜਿਵੇਂ ਅੱਜ ਸਾਡੇ ਵਿੱਚ ਸਾਧ ਸੰਗਤ ਜੀ ਮਾਫ਼ ਕਰ ਦੇਣਾ, ਗੁਰਦੁਆਰਿਆਂ ਵਿੱਚ ਵੀ ਜਿਹੜਾ ਬੰਦਾ ਗੁਰੂ ਗ੍ਰੰਥ ਸਾਹਿਬ ਦੀ ਕਥਾ ਕਰੇ, ਦਸਮ ਪਾਤਸ਼ਾਹ ਦੀ ਬਾਣੀ ਦੀ ਕਥਾ ਕਰੇ, ਜਾਂ ਗੁਰ ਇਤਿਹਾਸ ਦੀ ਕਥਾ ਕਰੇ, ਉਹਨੂੰ ਕਹਿੰਦੇ ਇਹਨੂੰ ਕੀ ਆਉਂਦਾ। ਅਤੇ ਜਿਹੜਾ ਉਹਨਾਂ ਦੇ ਲੋਕਾਂ ਦੇ ਆਖੇ ਲੱਗ ਕੇ ਇੱਕ ਦੂਜੇ ਦੀ ਭੰਡੀ ਕਰੇ ਰੱਜ ਕੇ, ਲੋਕਾਂ ਦੇ ਚੰਗੇ ਤਵੇ ਲਾਵੇ, ਮੈਨੂੰ ਵੀ ਕੀ ਕਹਿੰਦੇ ਗਿਆਨੀ ਜੀ ਤੁਸੀਂ ਤਵਾ ਨਹੀਂ ਲਾਉਂਦੇ, ਆ ਉਹ ਪ੍ਰੋਫੈਸਰ ਹੈ। ਸੋ ਤਵਾ ਜਿਹੜਾ ਹੈ ਸਾਧ ਸੰਗਤ ਜੀ, ਗੁਰੂ ਘਰ ਦੇ ਵਿੱਚ ਕਿਸੇ ਦਾ ਦਿਲ ਦੁਖਾਉਣਾ, ਇੱਥੇ ਕੋਈ ਬੰਦਾ ਆਇਆ ਮੱਥਾ ਟੇਕਣ ਵਿਚਾਰਾ, ਸ਼ਾਂਤੀ ਲੈਣ ਆਉਂਦੀ ਸੰਗਤ, ਗੁਰੂ ਗ੍ਰੰਥ ਸਾਹਿਬ ਨੂੰ ਮਿਲਣ ਆਉਂਦੀ, ਗੁਰੂ ਸਾਨੂੰ ਨਹੀਂ ਦੇਖਣ ਆਉਂਦੀ, ਅਤੇ ਅਸੀਂ ਆਪਣਾ ਬਕੜਵਾਦ ਸੁਣਾਈ ਜਾਈਏ ਲੋਕਾਂ ਨੂੰ ਗੁਰਬਾਣੀ ਛੱਡ ਕੇ। ਗੁਰੂ ਦੇ ਵੀ ਦੋਸ਼ੀ ਹਾਂ, ਸਮਾਜ ਦੇ ਵੀ ਦੋਸ਼ੀ ਹਾਂ। ਸੱਚੇ ਪਾਤਸ਼ਾਹ ਜੀ ਨੇ ਕਥਾ ਦੇ ਵਿਧਾਨ ਨਿਯਮ ਬਣੇ, ਜਿਵੇਂ ਕੀਰਤਨ ਦੇ ਰਾਗ ਬੰਨੇ ਹੋਏ ਨਾ, ਵੀ ਯਾਰ ਇਸ ਰੀਤੀ ਨਾਲ ਆਸਾ ਦੀ ਵਾਰ ਕਰਨੀ ਹੈ, ਇਸ ਰੀਤੀ ਨਾਲ ਸੰਧਿਆ ਦਾ ਕੀਰਤਨ ਕਰਨਾ, ਇੱਦਾਂ ਕਥਾ ਦੇ ਵੀ ਵਿਧਾਨ ਬਣੇ ਹੋਏ ਨੇ, ਵੀ ਕਥਾ ਵੀ ਇਹਨਾਂ ਦਾਇਰਿਆਂ ਦੇ ਵਿੱਚ ਰਹਿ ਕੇ ਕਰਨੀ, ਇਸ ਤੋਂ ਬਾਹਰ ਨਹੀਂ ਜਾਣਾ। ਤੋ ਖਾਲਸਾ ਜੀ, ਵਿਚਾਰ ਇਹ ਆ ਰਹੀ ਹੈ ਵੀ ਅਸੀਂ ਲੋਕ ਵੀ ਗੁਰਬਾਣੀ ਪੜ੍ਹਨੀ ਛੱਡ ਗਏ। ਅੱਜ ਕੱਲ੍ਹ ਇੰਨੇ ਕੁ ਤਰ੍ਹਾਂ ਦੀ ਗੁਰਮਤ ਹੈ ਨਾ, ਜਿਹੜਾ ਵੀ ਦੇਖੋ ਗੁਰਮਤ ਦਾ ਠੇਕੇਦਾਰ ਹੈ, ਆਹ ਗੱਲ ਜੀ ਗੁਰਮਤ ਅਨੁਸਾਰ ਨਹੀਂ। ਮੈਂ ਕਿਹਾ ਗੁਰਮਤ ਕਿੱਥੇ ਪੜ੍ਹੀ ਹੈ ਤੂੰ, ਕਿਹੜੇ ਗ੍ਰੰਥ 'ਚ ਹੈ ਗੁਰਮਤ? ਫਿਰ ਚੁੱਪ, ਉਹਨੂੰ ਪੁੱਛੀਦਾ ਦੱਸੀਦਾ ਵੀ ਭਾਈ ਗੁਰਮਤਿ ਗੁਰੂ ਗ੍ਰੰਥ ਸਾਹਿਬ ਤੋਂ ਵੱਧ ਕੇ ਤਾਂ ਕਿਤੇ ਨਹੀਂ ਲਿਖੀ ਹੋਈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਬਾਹਰ ਜੇ ਗੁਰਮਤਿ ਕੋਈ ਲਿਆਇਆ ਤਾਂ ਫਿਰ ਉਹ ਆਪਣੀ ਕੋਲ ਰੱਖ। ਜਿਹੜੀ ਗੁਰਮਤਿ ਹੈ ਉਹ ਸਤਿਗੁਰੂ ਦੀ ਬਾਣੀ ਵਿੱਚ ਹੈ, ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੋਂ ਵੱਧ ਕੇ, ਦਸਮ ਪਾਤਸ਼ਾਹ ਦੀ ਬਾਣੀ ਤੋਂ ਵੱਧ ਕੇ, ਭਾਈ ਗੁਰਦਾਸ ਜੀ ਤੋਂ ਵੱਧ ਕੇ ਤਾਂ ਗੁਰਮਤਿ ਨਹੀਂ ਹੁੰਦੀ ਕੋਈ। ਉਹ ਆਪਣੀ ਬਣਾਈ ਫਿਰਦਾ ਤਾਂ ਲਈ ਫਿਰ ਆਪਣੀ ਗੁਰਮਤਿ ਚੁੱਕ। ਅੱਜ ਕੱਲ੍ਹ ਅਸੀਂ ਇਸ ਤਰ੍ਹਾਂ ਦਾ ਪ੍ਰਚਾਰ ਕਰ ਦਿੱਤਾ ਲੋਕਾਂ ਦੇ ਵਿੱਚ, ਜਿਹੜੀਆਂ ਗੱਲਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਜਾਂ ਭਾਈ ਗੁਰਦਾਸ ਜਾਂ ਦਸਮ ਪਾਤਸ਼ਾਹ ਦੀ ਬਾਣੀ 'ਚ ਨਹੀਂ ਹਨ ਉਹਨਾਂ ਨੂੰ ਗੁਰਮਤਿ ਕਹੀ ਜਾਂਦੇ, ਜਿਹੜੀਆਂ ਗੁਰੂ ਦੀ ਬਾਣੀ 'ਚ ਉਹਦਾ ਪਤਾ ਹੀ ਕੋਈ ਨਹੀਂ। ਉਸ ਵੇਲੇ ਵੀ ਹਾਲ ਸੀ, ਅੰਤਰ ਪੂਜਾ ਉਂਦ ਪੂਜਾ ਕਰਦੇ ਆ, ਪੜ੍ਹਾਂ ਕਿਤਾਬਾਂ, ਪੜ੍ਹਦੇ ਕਿਤਾਬਾਂ, ਦਿਮਾਗ ਵਿੱਚ ਉਹ ਵੱਸਿਆ ਹੋਇਆ। ਕਿਉਂਕਿ ਜੇ ਬੱਚੇ ਨੇ 3-4 ਸਾਲ ਦਾ ਹੋਣਾ, ਉਹਨੂੰ ਜਾ ਕੇ ਕਾਜੀ ਕੋਲ ਬਿਠਾ ਦੇਣਾ, ਉਹਨੇ ਅਲਫ ਬੇ ਪੇ ਤੇ ਪੜ੍ਹਨੀ, ਉਹੀ ਜੇ ਦਿਮਾਗ 'ਚ ਪੜ੍ਹਨੀ। ਅੱਜ ਕੱਲ੍ਹ ABC ਪੜ੍ਹ ਜਾਂਦੀ ਹੈ, ਸਕੂਲ ਦੇ ਕਾਲਜ MA ਕੀਤੀ ਹੋਈ, BA ਕੀਤੀ ਹੋਈ, ਆ ਕੇ ਗ੍ਰੰਥੀ ਸਿੰਘਾਂ ਨਾਲ, ਗਰਾਗੀ ਸਿੰਘਾਂ ਨਾਲ, ਕਥਾਵਾਚਕਾਂ ਨਾਲ ਖੈਬੜ ਜਾਣਗੇ। ਉਹ ਮਸ਼ਕੀਨ ਜੀ ਨੂੰ ਕਹਿੰਦਾ, ਜੀ ਮੈਂ ਇੰਜੀਨੀਅਰਿੰਗ ਕੀਤੀ ਹੈ, ਮੇਰੇ ਨਾਲ ਗੱਲ ਕਰੋ। ਮਸ਼ਕੀਨ ਜੀ ਕਹਿੰਦੇ, ਕਾਕਾ ਮੈਂ ਤਾਂ ਇੰਜੀਨੀਅਰਿੰਗ ਕੀਤੀ ਕੋਈ ਨਹੀਂ। ਉਹ ਕਹਿੰਦਾ, ਜੀ ਮੇਰੇ ਨਾਲ ਗੱਲ ਕਰੋ। ਕਹਿੰਦੇ, ਮੈਂ ਤਾਂ ਇਹੀ ਕਹਿ ਰਿਹਾ ਵੀ ਮੈਂ ਤੇਰੇ ਨਾਲ ਗੱਲ ਕਰਾਂ ਕਿਵੇਂ, ਮੈਨੂੰ ਇੰਜੀਨੀਅਰਿੰਗ ਮੈਂ ਪੜ੍ਹਿਆ ਨਹੀਂ। ਉਹਨੂੰ ਬੇਵਕੂਫ ਨੂੰ ਫਿਰ ਨਹੀਂ ਸਮਝ ਆਈ ਵੀ ਇਹ ਕੀ ਕਹਿਣਾ ਚਾਹੁੰਦੇ ਆ। ਇਹ ਕਹਿਣਾ ਚਾਹੁੰਦੇ ਆ ਵੀ ਕਾਕਾ ਜਿਹੜੀ ਪੜ੍ਹਾਈ ਤੂੰ ਪੜ੍ਹਿਆ ਉਹ ਮੈਂ ਨਹੀਂ ਪੜ੍ਹਿਆ, ਅਤੇ ਜਿਹੜੀ ਮੈਂ ਪੜ੍ਹਿਆ ਉਹ ਤੂੰ ਵੀ ਨਹੀਂ ਪੜ੍ਹਿਆ, ਵੀ ਤੈਨੂੰ ਵੀ ਨਹੀਂ ਪਤਾ ਵੀ ਗੁਰੂ ਗ੍ਰੰਥ ਸਾਹਿਬ 'ਚ ਕੀ ਲਿਖਿਆ ਜਾਂ ਦਸਮ 'ਚ ਕੀ ਲਿਖਿਆ ਜਾਂ ਭਾਈ ਗੁਰਦਾਸ। ਪਰ ਉਹ ਲੋਕ ਜਿਹੜੇ ਨੇ ਖੈਬੜਦੇ ਨੇ। ਮਹਾਰਾਜ ਕਹਿੰਦੇ ਅੰਤਰ ਪੂਜਾ, ਅੰਦਰ ਪੂਜਾ ਵੀ ਕਰਦੇ, ਗੁਰਦੁਆਰੇ ਖੰਡ ਪਾਠ ਵੀ ਕਰਾਉਂਦੇ ਆ, ਪੜ੍ਹਿਆ ਕਿਤਾਬਾਂ, ਕਿਤਾਬਾਂ ਦੂਜਿਆਂ ਦੀਆਂ ਪੜ੍ਹਦੇ ਆ। ਸੰਜਮ ਤੁਰਕਾਂ ਭਾਈ, ਰਹਿਣ ਸਹਿਣ ਤੁਰਕਾਂ ਵਾਲਾ ਹੀ ਹੈ, ਖਾਣਾ ਪੀਣਾ ਵੀ ਤੁਰਕਾਂ ਵਾਲਾ। ਹੁਣ ਤਾਂ ਸਾਡੇ ਸਿੱਖ ਵੀ ਗਊ ਖਾਣ ਲੱਗ ਪਏ, ਗਾਂ ਦਾ ਮਾਸ ਖਾਂਦੇ, ਹਲਾਲੀ ਦਾ ਮਾਸ ਖਾਂਦੇ ਆ, ਅਤੇ ਸਾਰਾ ਹੀ ਅਸੀਂ ਕਰ ਰਹੇ ਹਾਂ ਕੰਮ। ਮਹਾਰਾਜ ਕਹਿੰਦੇ ਸੰਜਮ ਤੁਰਕਾਂ ਭਾਈ, ਸੰਜਮ ਤੁਰਕਾਂ ਵਾਲਾ, ਵਰਤਾਰਾ ਤੁਰਕਾਂ ਵਾਲਾ। ਸਤਿਗੁਰੂ ਕਹਿੰਦੇ ਚੋਡੀ ਲੇ ਪਾਖੰਡਾ, ਉਹ ਭਰਾਓ ਪਖੰਡ ਛੱਡ ਦਿਓ, ਜਿਹੜੀ ਗੱਲ ਕਰਨੀ ਸਿੱਧੀ ਕਰ ਲਓ ਵੀ ਆਹ ਗੱਲ ਅਸੀਂ ਕਰਦੇ ਹਾਂ ਨਹੀਂ ਕਰਦੇ, ਨਹੀਂ ਕਰਦੇ। ਅਤੇ ਐਵੇਂ ਤਾਂ ਨਾ ਪੜਦੇ ਪਾਈ ਜੋ ਸਮਾਜ ਦੇ ਵਿੱਚ ਤੁਸੀਂ ਨਾਮ ਲਿਆ ਜਾਹੇ ਤਰਨ ਦਾ, ਨਾਮ ਲੈਣ ਨਾਲ ਪਾਪੀ ਤਰ ਜਾਂਦੇ ਹੈ, ਤੁਸੀਂ ਵੀ ਤਰ ਜਾਓਗੇ। ਫੋਕਟ ਕਰਮ ਕਾਂਡਾਂ ਨਾਲ ਵੀ ਘਰ 'ਚ ਗੋਹੇ ਦੇ ਪੋਚੇ ਮਾਰੀ ਜਾਓ, ਬਾਹਰ ਗਊਆਂ ਅਤੇ ਬਾਹਮਣਾਂ ਨੂੰ ਟੈਕਸ ਲਾਈ ਜਾਓ, ਦੋਗਲੀ ਨੀਤੀ ਨਾ ਅਪਣਾਓ, ਇੱਕੋ ਜਿਹੇ ਬਣੋ ਜਿਹੋ ਜਿਹੇ ਵੀ ਪਰਮੇਸ਼ੁਰ ਦਾ ਨਾਮ ਜਪੋ। ਸਤਿਨਾਮ ਸ਼੍ਰੀ ਵਾਹਿਗੁਰੂ, ਸਤਿਨਾਮ ਸ਼੍ਰੀ ਵਾਹਿਗੁਰੂ। ਸੋ ਮਹਾਰਾਜ ਸਾਹਿਬ ਜੀ ਇਹਨਾਂ ਸਲੋਕਾਂ ਵਿੱਚ, ਇਹ ਰੋਜ਼ ਅਸੀਂ ਆਸਾ ਦੀ ਵਾਰ ਵਿੱਚ ਸੁਣਦੇ ਹਾਂ, ਅਤੇ ਇਹਨਾਂ ਵਿੱਚ ਸਾਡੇ ਮਹਾਰਾਜ ਅੰਦਰਲੇ ਜਿਹੜੇ ਪਾਪ ਨੇ, ਪਖੰਡ ਨੇ, ਵਿਖਾਵੇ ਨੇ, ਉਹਨਾਂ ਤੋਂ ਸਾਨੂੰ ਰਹਿਤ ਕਰਦੇ। ਅਰਦਾਸ ਕਰੀਏ ਸੱਚੇ ਪਾਤਸ਼ਾਹ ਮਿਹਰ ਕਰਨ, ਸਾਡਾ ਜੀਵਨ ਵੀ ਜਿਹੜਾ ਹੈ ਗੁਰੂ ਆਸ਼ੇ ਅਨੁਸਾਰ ਹੋਵੇ। ਭੁੱਲਾਂ ਚੁੱਕਾਂ ਦੀ ਖਿਮਾ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।